You're with SBS Radio.
ਜੀ ਹਾਜ਼ਰੀਨ, ਇਸ ਵਕਤ ਸਟੂਡੀਓ 'ਚ ਮਹਿਮਾਨ ਬਣ ਕੇ ਆਏ ਨੇ ਪੰਜਾਬੀ ਸਾਹਿਤਕ ਜਗਤ ਦੀ ਇੱਕ ਇਹੋ ਜਿਹੀ ਸ਼ਖਸੀਅਤ ਜੋ ਕਿਸੇ ਜਾਣਕਾਰੀ ਦੀ ਮੁਤਾਜ ਨਹੀਂ, ਕਵਿਤਾ ਨੂੰ, ਗੀਤਾਂ ਨੂੰ, ਲੋਕ ਗੀਤਾਂ ਨੂੰ ਲੋਕ ਮਨਾਂ 'ਚ ਸੁਰਜੀਤ ਕਰਨ ਵਾਲੀ ਇਸ ਹਸਤੀ ਦਾ ਨਾਂ ਹੈ ਗਿੱਲ ਸੁਰਜੀਤ। ਸਵਾਗਤ ਹੈ ਜੀ ਐਸ ਪੀ ਐਸ ਸਟੂਡੀਓ 'ਚ।
ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
ਜੀ। ਅਤੇ ਗਿੱਲ ਸਾਹਿਬ, ਪਹਿਲਾਂ ਤਾਂ ਤੁਸੀਂ ਮੈਨੂੰ ਆਪਣੇ ਨਾਂ ਬਾਰੇ ਹੀ ਦੱਸੋ, ਸੁਰਜੀਤ ਗਿੱਲ ਕਿਉਂ ਨਹੀਂ, ਗਿੱਲ ਸੁਰਜੀਤ ਕਿਉਂ?
ਪਹਿਲਾਂ ਗਰੇਵਾਲ ਸਾਹਿਬ, ਮੇਰਾ ਨਾਂ ਸੁਰਜੀਤ ਸਿੰਘ ਗਿੱਲ ਸੀ, ਫਿਰ ਭੰਗੜਾ ਪਾਇਆ 26 ਜਨਵਰੀ 'ਤੇ ਵੀ ਔਰ 6th ਇੰਟਰਨੈਸ਼ਨਲ ਯੂਥ ਫੈਸਟੀਵਲ 'ਤੇ ਵੀ ਔਰ 1st ਕਾਮਨਵੈਲਥ ਯੂਥ ਫੈਸਟੀਵਲ 'ਤੇ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ, ਅਤੇ ਉਦੋਂ ਗਿੱਲ ਸੁਰਜੀਤ ਬਣਿਆ।
ਅੱਛਾ ਜੀ।
ਅਤੇ ਫਿਰ ਜਦੋਂ ਗੀਤ ਲਿਖਣੇ ਸ਼ੁਰੂ ਕੀਤੇ ਉਦੋਂ ਗਿੱਲ ਸੁਰਜੀਤ ਬਣ ਗਿਆ, ਕਿਉਂਕਿ ਜਦੋਂ ਲਿਖੀਦਾ ਉਦੋਂ ਅੜਕਦਾ ਸੀ ਵਿੱਚ।
ਅੱਛਾ ਜੀ।
ਹਾਂ,
ਸੁਰਜੀਤ 93 'ਚ ਫਿੱਟ ਨਹੀਂ ਸੀ ਬੈਠਦਾ,
93 'ਚ ਫਿੱਟ ਨਹੀਂ ਬੈਠਦਾ ਸੀ।
ਅਤੇ ਗਿੱਲ ਸਾਹਿਬ, ਆਪਾਂ ਤੁਹਾਡੇ ਸਾਹਿਤਕ ਸਫ਼ਰ ਦੀ ਗੱਲ ਕਰੀਏ, ਕਿੰਨੀਆਂ ਕਿਤਾਬਾਂ, ਗੀਤਾਂ ਦੀਆਂ, ਕਵਿਤਾ ਦੀਆਂ ਪਾਠਕਾਂ ਦੇ, ਸਰੋਤਿਆਂ ਦੇ ਝੋਲੀ 'ਚ ਤੁਸੀਂ?
ਮੈਂ ਅੱਜ ਤੱਕ 4 ਕਿਤਾਬਾਂ ਲਿਖੀਆਂ ਨੇ ਜੀ। ਪਹਿਲੀ ਸੀ ਵੰਗਾਂ ਦੀ ਛਣਕਾਰ, ਜਿਹੜਾ ਸੁਰਿੰਦਰ ਕੌਰ ਜੀ ਨੇ ਗੀਤ ਗਾਇਆ, ਔਰ ਮੇਰੇ ਲਈ ਉਹ ਦਿਨ ਬਹੁਤ ਖੁਸ਼ੀ ਦਾ ਸੀ ਜਦੋਂ ਸੁਰਿੰਦਰ ਕੌਰ ਜੀ ਨੇ ਮਿੱਠੀ ਆਵਾਜ਼ ਮੇਰੇ ਗੀਤਾਂ ਨੂੰ ਦਿੱਤੀ। ਅਤੇ ਉਸ ਤੋਂ ਬਾਅਦ ਝਾਂਜਰ ਦਾ ਛਣਕਾਟਾ ਕਿਤਾਬ ਆਈ, ਔਰ ਇਸ ਤੋਂ ਬਾਅਦ ਚੇਤੇ ਕਰ ਬਚਪਨ ਨੂੰ, ਅਤੇ ਹੁਣ ਆ ਰਹੀ ਹੈ ਚੀਰੇ ਵਾਲਿਆ ਗੱਭਰੂਆ
ਜੀ। ਅਤੇ ਕਿਸੇ ਵੱਡੇ ਸੁਨੇਹੇ ਨੂੰ ਸੋਹਣੇ ਢੰਗ ਨਾਲ, ਘੱਟ ਅਲਫਾਜ਼ਾਂ 'ਚ, ਤੁਕਬੰਦੀ ਨਾਲ ਕਹਿਣ ਨੂੰ ਕਵਿਤਾ ਕਹਿ ਦਿੰਦੇ ਹਾਂ, ਤੁਹਾਡਾ ਪਿਆਰ ਕਵਿਤਾ ਨਾਲ ਜ਼ਿਆਦਾ ਜਾਂ ਗੀਤਾਂ ਨਾਲ ਜ਼ਿਆਦਾ?
ਮੇਰਾ ਗੀਤਾਂ ਨਾਲ ਜ਼ਿਆਦਾ ਜੀ, ਅਤੇ ਉਹਨੂੰ ਤੁਸੀਂ ਕਵਿਤਾ ਸਮਝ ਲਓ ਜਾਂ ਗੀਤ ਸਮਝ ਲਓ
ਜੀ। ਸ਼ਹਿਰ ਪਟਿਆਲੇ ਦੇ ਮੁੰਡੇ
ਮੁੱਛਫੁੱਟ
ਗੱਭਰੂ ਨੇ ਸੋਹਣੇ, ਇਹ ਰਿਕਾਰਡ ਘਰ ਘਰ ਵੱਜਦਾ ਰਿਹਾ। ਗਿੱਲ ਸਾਹਿਬ, ਮੈਂ ਪੁੱਛਦਾ ਰਹਿ ਜਾਂਦਾ, ਉਹਦੀ ਸਫਲਤਾ ਪਿੱਛੇ ਕੀ ਰਾਜ ਸੀ, ਕਿਉਂ ਲੋਕਾਂ 'ਚ ਉਹ ਇੰਨਾ ਮਕਬੂਲ ਹੋਇਆ?
ਉਹ ਤਾਂ ਇਹ ਸੀਗਾ ਜੀ ਕਿ ਸਭ ਤੋਂ ਪਹਿਲੀ ਰਿਕਾਰਡਿੰਗ ਜਿਹੜੀ ਆਊਟਡੋਰ ਸੀ
ਜੀ,
ਹਰਜੀਤ ਭਾਜੀ ਨੇ ਕੀਤੀ ਸੀ, ਔਰ ਉਹ ਜਦੋਂ ਗੀਤ ਰਿਕਾਰਡ ਹੋਇਆ ਨਾ ਜੀ, ਅਤੇ ਅਸੀਂ ਉਹਦਾ ਕਰਨ ਗਏ ਜਲੰਧਰ ਰੇਡੀਓ TV 'ਤੇ, ਅਤੇ ਹਰਜੀਤ ਭਾਜੀ ਕਹਿੰਦੇ ਕਿ ਵੀ ਇਹ ਭਾਜੀ ਜੇ ਪਟਿਆਲੇ ਹੋ ਜਾਏ ਤਾਂ ਬਹੁਤ ਵਧੀਆ ਆਊਟਡੋਰ, ਅਤੇ ਅਸੀਂ ਪਟਿਆਲੇ ਕਰ ਲਿਆ ਜੀ। ਅਤੇ 12 ਵਜੇ ਟੀਮ ਆਈ, ਅਤੇ 5 ਵਜੇ ਤੱਕ ਉਹ ਗੀਤ ਰਿਕਾਰਡ ਹੋ ਗਿਆ ਸੀ, ਅਤੇ 22 ਨੰਬਰ ਫਾਟਕ ਉਸੇ ਤੋਂ ਹੀ ਲੱਭਦਾ ਜੀ, ਅਤੇ 89 'ਚ ਹੋਇਆ ਸੀਗਾ, ਅਤੇ ਸਾਨੂੰ ਮਾਣ ਹੈ ਕਿ ਇੰਟਰਨੈਸ਼ਨਲ ਲੈਵਲ 'ਤੇ ਉਸ ਗੀਤ ਨੇ ਪਹੁੰਚਾ ਤੇ ਸਾਨੂੰ
ਜੀ। ਨਹੀਂ, ਉਹ
ਪਹਿਚਾਣ ਬਣਾਈ ਜੀ,
ਮਕਬੂਲ ਹੋਇਆ, ਅਤੇ ਤੁਹਾਡਾ ਨਾਂ ਵੀ ਉਸ ਗਾਣੇ ਨਾਲ ਕਾਫੀ ਉੱਤੇ ਗਿਆ।
ਹਾਂਜੀ।
ਅਤੇ ਤੁਸੀਂ ਵੈਸੇ ਤਕਰੀਬਨ ਹਰ ਵਿਸ਼ਾ ਛੋਹਿਆ, ਪੰਜਾਬ ਦਾ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੈ ਲੋਕ ਗੀਤਾਂ 'ਚ, ਕੁੜੀਆਂ ਚਿੜੀਆਂ ਬਾਰੇ ਬਹੁਤ ਸੋਹਣੇ ਤੁਸੀਂ ਇੱਕ ਗੀਤ ਲਿਖਿਆ ਸੀਗਾ, ਉਹ ਇੱਕ ਸਾਹਿਤਕਾਰ ਨੇ ਬੂਟਾ ਸਿੰਘ ਚੌਹਾਨ ਹੋਣੀ ਲਿਖਦੇ ਹੁੰਦੇ, ਮੈਂ ਮਹਿੰਦੀ ਦਾ ਬੂਟਾ ਬਣ ਕੇ ਤਲੀਆਂ ਖਾਤਰ ਉੱਗਿਆ ਹਾਂ, ਚਾਹੁੰਦਾ ਮੇਰਾ ਪੱਤਾ ਪੱਤਾ ਧੀਆਂ ਦੀ ਮੁਸਕਾਨ ਬਣੇ। ਸੋ ਉਹ ਗੀਤ 'ਤੇ ਜੇ ਬੋਲ ਸਾਨੂੰ ਤੁਸੀਂ ਸਾਡੇ ਸਰੋਤਿਆਂ ਨੂੰ ਸੁਣਾਓ, ਸਾਂਝੇ ਕਰੋ, ਤਾਂ ਸਾਨੂੰ ਬੜੀ ਖੁਸ਼ੀ ਹੋਵੇ।
ਧੀਆਂ ਤਾਂ ਗੀਤ ਤਾਂ ਬਹੁਤ ਗੀਤ ਨੇ ਲਿਖੇ ਜੀ, ਜਿਹੜਾ ਮੈਂ ਹੁਣ ਲਿਖੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਦਾ ਜੀ। ਨੀ ਮਾਂ ਸਾਡੇ ਵਿਛੜਨ ਦੇ ਦਿਨ ਆਏ, ਲੰਬੀ ਮਾਰ ਉਡਾਰੀ ਮਾਏ ਦੂਰ ਦਰੇਡੇ ਜਾਣਾ, ਲੰਬੀ ਮਾਰ ਉਡਾਰੀ ਮਾਏ ਦੂਰ ਦਰੇਡੇ ਜਾਣਾ, ਕਿੱਥੇ ਚੋਗ ਚਗੀਣੇ ਲੋਕੋ ਕਿਹੜੇ ਵਤਨ ਟਿਕਾਣਾ, ਧੀਆਂ ਧਨ ਬੇਗਾਨਾ ਮਾਏ ਕਹਿੰਦਾ ਕੁੱਲ ਜ਼ਮਾਨਾ ਮਾਏ, ਕੈਸੇ ਤੁਰਤੋਂ ਲੇਖ ਲਿਖਾਏ, ਨੀ ਮਾਂ ਸਾਡੇ ਵਿਛੜਨ ਦੇ ਦਿਨ ਆਏ, ਨੀ ਮਾਂ ਮੇਰੇ ਗੁੱਡੀਆਂ ਅਤੇ ਪਟੋਲੇ ਸਾਂਭ ਕੇ ਰੱਖੀ ਆਪਣੇ ਕੋਲੇ, ਨੀ ਮਾਂ ਮੇਰੇ ਗੁੱਡੀਆਂ ਅਤੇ ਪਟੋਲੇ ਸਾਂਭ ਕੇ ਰੱਖੀ ਆਪਣੇ ਕੋਲੇ, ਕੰਧ 'ਤੇ ਮੋਰ ਜੋ ਤਿਲੀਅਰ ਤੋਤੇ, ਨੀ ਮਾਂ ਹੁਣ ਵੇਖਣਗੇ ਤੇਰੇ ਪੋਤੇ, ਕਹੇ ਰੱਬ ਨੇ ਸਬੱਬ ਬਣਾਏ, ਨੀ ਮਾਂ ਸਾਡੇ ਵਿਛੜਨ ਦੇ ਦਿਨ ਆਏ।
ਬਹੁਤ ਸੋਹਣਾ।
ਅੱਗੇ ਲਿਖਿਆ ਕਿ ਦੇ ਕੇ ਦਾਜ ਵਰੀ ਦੇ ਗਹਿਣੇ, ਵੀਰ ਕਹਿੰਦੇ ਜਾ ਕਰ ਆਪਣੇ ਭੈਣੇ, ਡੋਲੀ ਚੱਕ ਲਈ ਫੇਰ ਕਹਾਰਾਂ, ਕੂੰਜ ਉੱਡ ਚੱਲੀ ਛੱਡ ਡਾਰਾਂ, ਵੇਖ ਖੜ ਗਏ ਅੰਮੀ ਜਾਏ, ਨੀ ਮਾਂ ਸਾਡੇ ਵਿਛੜੇ ਦੇ ਦਿਨ ਆਏ।
ਬਹੁਤ ਸੋਹਣਾ ਬਿਆਨ ਕੀਤਾ।
ਕਹਿੰਦੇ ਕਿ ਲਿਖਿਆ ਕਿ ਸਖੀਆਂ ਗੀਤ ਡੋਲੀ ਦਾ ਗਾਇਆ ਅਤੇ ਬਾਬਲ ਡੋਲੀ ਵਿੱਚ ਬਿਠਾਇਆ, ਸਖੀਆਂ ਗੀਤ ਡੋਲੀ ਦਾ ਗਾਇਆ ਅਤੇ ਬਾਬਲ ਡੋਲੀ ਵਿੱਚ ਬਿਠਾਇਆ, ਸਿੱਲੀਆਂ ਬਾਬ ਮੇਰੇ ਦੀਆਂ ਅੱਖੀਆਂ, ਨੀ ਮਾਂ ਮੈਂ ਹੰਝੂਆਂ ਭਰੀਆਂ ਤੱਕੀਆਂ, ਹੁਣ ਮੈਨੂੰ ਵਿਦਿਆ ਕਰੋ ਮੇਰੀ ਮਾਏ, ਨੀ ਮਾਂ ਸਾਡੇ ਵਿਛੜਨ ਦੇ ਦਿਨ ਆਏ। ਅਤੇ ਲਾਸਟ ਹੈ ਕਿ ਗਲ ਨਾਲ ਲਾਲ ਹੈ ਬਾਬਲਾ ਮੇਰੇ, ਗੜ ਨਾਲ ਲਾ ਲੈ ਬਾਬਲਾ ਮੇਰੇ, ਵਸਦੇ ਰਹਿਣ ਚਬਾਰੇ ਤੇਰੇ, ਗਿਲ ਸੁਰਜੀਤ ਜਿਹੇ ਵੀਰ ਜਿਹੇ ਮਾਏ, ਭੂਆ ਫੁੱਫੜ ਚਾ ਮਾਮੇ ਤਾਏ, ਤੋਰਨ ਮੈਨੂੰ ਭਰੇ ਭਰਾਏ ਨੀ ਮਾਂ ਸਾਡੇ ਵਿਛੜਨ ਦੇ ਨਾਏ।
ਬਹੁਤ ਖੂਬ ਗਿੱਲ ਸਾਹਿਬ, ਬਹੁਤ ਬਹੁਤ ਸੋਹਣਾ ਲਿਖਿਆ ਜੀ, ਸੋਹਣੀ ਭਾਵਨਾ ਦਾ ਬਿਆਨ ਕੀਤਾ।
ਇਹ ਕੁੜੀਆਂ ਚਿੜੀਆਂ ਜਿਹੜੀਆਂ ਸਾਡੀਆਂ, ਉਹਨਾਂ ਨੂੰ ਕਿਵੇਂ ਵੀ ਦੇਖੋ, ਉਹਨਾਂ ਨੂੰ ਧੀਆਂ ਦੇ ਤੌਰ 'ਤੇ ਦੇਖੋ, ਉਹਨਾਂ ਨੂੰ ਭੈਣਾਂ ਦੇ ਤੌਰ 'ਤੇ ਦੇਖੋ, ਉਹਨਾਂ ਨੂੰ ਮਾਵਾਂ ਦੇ ਤੌਰ 'ਤੇ ਦੇਖੋ, ਉਹਨਾਂ ਨੂੰ ਘਰਵਾਲੀ ਦੇ ਤੌਰ 'ਤੇ ਦੇਖੋ, ਉਹਨਾਂ ਨੂੰ ਭਰਜਾਈਆਂ ਦੇ ਰੂਪ 'ਚ ਦੇਖੋ, ਕਿਸੇ ਰੂਪ 'ਚ ਦੇਖ ਲਓ, ਉਹ ਸਨਮਾਨਜਨਕ ਨੇ
ਜੀ, ਅਤੇ ਪਿਆਰ ਅਤੇ ਸਤਿਕਾਰ ਦੀਆਂ
ਪਾਤਰ ਨੇ ਜੀ। ਅਤੇ ਉਹਨਾਂ ਨੂੰ ਸਤਿਕਾਰ ਅਤੇ ਪਾਤਰ ਦੇਣਾ ਇਸ ਕੁਦਰਤ ਦਾ ਨਿਯਮ ਵੀ ਹੈ, ਔਰ ਗੁਰੂ ਸਾਹਿਬ ਦਾ ਹੁਕਮ ਵੀ ਹੈ। ਅਤੇ ਗੁਰੂ ਸਾਹਿਬ ਨੂੰ ਜੇ ਅਸੀਂ ਮੰਨਦੇ ਹਾਂ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇ ਜੋ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ
ਜੀ। ਅਤੇ ਇਹ ਤਾਂ ਹੋ ਗਿਆ ਕੁੜੀਆਂ ਚਿੜੀਆਂ ਧੀਆਂ ਦੇ ਸਤਿਕਾਰ ਦੀਆਂ ਗੱਲਾਂ। ਮੈਂ ਤੁਹਾਨੂੰ ਪੁੱਛਣਾ ਸੀ, ਹੋਰ ਤੁਹਾਡੀ ਕਵਿਤਾ 'ਚੋਂ, ਗੀਤਾਂ 'ਚੋਂ ਕਿਹੋ ਜਿਹੇ ਸੁਨੇਹੇ ਆਉਂਦੇ ਆ, ਪਿੰਡਾਂ ਦੇ ਜੀਵਨ ਬਾਰੇ ਆਉਂਦੇ ਆ, ਜਾਂ ਕੋਈ ਹੋਰ ਗੱਲਾਂ ਜਿਹੜੀਆਂ ਤੁਸੀਂ ਸਾਂਝੀਆਂ ਕਰਦੇ ਹੋ? ਕਿਉਂਕਿ ਜਿਹੜਾ ਇੱਕ ਮੈਂ ਨਾਵਲ ਪੜ੍ਹਿਆ ਸੀ ਮੇਰਾ ਦਾਗਿਸਤਾਨ, ਰਸੂਲ ਹਮਜ਼ਾ ਤੋਪ ਦਾ, ਉਹ ਕਹਿੰਦਾ ਸੀ ਸ਼ਬਦ ਪਾਣੀ ਵਾਂਗੂ ਵਗਣੇ ਚਾਹੀਦੇ ਅਤੇ ਸੁਨੇਹਾ ਧਾਰ ਵਾਂਗੂ ਡਿੱਗਣਾ ਚਾਹੀਦਾ। ਸੋ ਤੁਹਾਡੀ ਕਵਿਤਾ ਲੋਕ ਗੀਤਾਂ 'ਚੋਂ ਕੀ ਸੁਨੇਹਾ ਉਪਜਦਾ, ਜਾਂ ਤੁਸੀਂ ਚਾਹੁੰਦੇ ਹੋ ਵੀ ਲੋਕ ਇਹ ਚੀਜ਼ਾਂ ਤੁਹਾਡੀ ਲੇਖਣੀ 'ਚੋਂ ਕੱਢਣ?
ਮੈਂ ਜਿਹੜਾ ਤੁਹਾਨੂੰ ਸੁਨੇਹਾ ਦੇਣਾ ਚਾਹੁੰਦੀ, ਮੈਂ ਚੇਤੇ ਕਰ ਬਚਪਨ ਨੂੰ ਇੱਕ ਸੁਪਨਾ ਆਇਆ, ਜਿਵੇਂ ਦਾਦੀ ਮੇਰੀ ਨੇ ਹੁਣੇ ਲਾਡ ਲਡਾਇਆ। ਬਚਪਨ ਦੀਆਂ ਯਾਦਾਂ ਨੇ, ਮੇਰੀਆਂ ਫਰਿਆਦਾਂ ਨੇ, ਮੇਰਾ ਬਚਪਨ ਮੋੜ ਦਿਓ, ਖੁਸ਼ੀਆਂ ਸੰਗ ਜੋੜ ਦਿਓ। ਇੱਕ ਤਾਂ ਇਹ ਸੁਨੇਹਾ ਜੀ, ਇੱਕ ਇਹ ਹੈ ਕਿ ਕਿਵੇਂ ਮੈਂ ਭੁਲਾਵਾਂ ਮੌਜਾਂ ਛੋਟੇ ਹੁੰਦੇ ਮਾਣੀਆਂ, ਦਾਦੇ ਅਤੇ ਦਾਦੀ ਕੋਲੋਂ ਸੁਣੀਆਂ ਕਹਾਣੀਆਂ। ਰਾਤ ਪਈ ਬਾਤ ਦਾ ਹੁੰਗਾਰਾ ਯਾਦ ਆਉਂਦਾ ਹੈ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਹੈ। ਜਿਹੜੇ ਪਿੰਡ ਆ ਉਹ ਭੁੱਲ ਗਏ ਜੀ ਲੋਕ, ਸਾਨੂੰ ਵੀ ਭੁੱਲਦੇ ਜਾਂਦੇ ਨੇ, ਪਰ ਪਿੰਡਾਂ ਦੀ ਜ਼ਿੰਦਗੀ, ਪਿੰਡਾਂ 'ਚ ਰੱਬ ਵੱਸਦਾ ਹਲੇ। ਅਤੇ ਅਸੀਂ ਜੇ ਕਿਸੇ ਕੁੜੀ ਬਾਰੇ ਗੱਲ ਕਰਨੀ ਹੈ, ਤਾਂ ਜੇ ਅਸੀਂ ਕਹਿ ਦਈਏ ਕਿ ਰੋਮਾਂਟਿਜ਼ਮ ਜਿਹੜਾ ਹੈਗਾ, ਉਹ ਜਦੋਂ ਬੰਦੇ ਦਾ, ਇਨਸਾਨ ਦਾ ਜਨਮ ਹੋਇਆ ਉਦੋਂ ਤੋਂ ਨਾਲ ਚੱਲਦਾ ਹੈ। ਅੱਜ ਮੈਂ ਆਪਣੇ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਨਾਂ ਲੈ ਕੇ ਬਦਨਾਮ ਕਰਾਂਗਾ। ਜੇ ਕਿਤੇ ਬੈਠੀ ਸੁਣਦੀ ਹੋਵੇ, ਪਿਆਰ ਦੀ ਬੁਣਤੀ ਬੁਣਦੀ ਹੋਵੇ, ਦਿਨ ਨਾਲ ਗੱਲਾਂ ਕਰਦੀ ਹੋਵੇ, ਯਾਦ ਚਾਹੋ ਕਿ ਭਰਦੀ ਹੋਵੇ, ਉਸਦੀ ਇਸ ਵਫਾ ਨੂੰ ਯਾਰੋ ਦਿਲ ਦੇ ਨਾਲ ਸਲਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਨਾਂ ਲੈ ਕੇ ਬਦਨਾਮ ਕਰਾਂਗਾ। ਸੋ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਹਾਵ ਭਾਵ ਹੈ ਜ਼ਿੰਦਗੀ ਦੇ, ਉਹ ਪ੍ਰਗਟ ਕਰ ਸਕਦੇ ਹਾਂ। ਤੂੰ ਸੋਹਣੀ ਸੱਸੀ ਸਹਿਬਾਂ ਵਰਗੀ ਹੀਰ ਮਜਾਜਣੀ, ਤੂੰ ਸਾਗ ਮੱਕੀ ਦੀ ਰੋਟੀ ਵਾਲੀ ਕੁੜੀ ਪੰਜਾਬਣੀ, ਤੇਰੇ ਨਖਰੇ ਨਾਜ਼ ਅਦਾਵਾਂ ਅੜੀਏ ਸਭ ਨੂੰ ਮੋਹ ਗਏ ਨੇ, ਅੱਜ ਕੁੱਲ ਦੁਨੀਆ ਦੇ ਸੋਹਣੇ ਗੀਤ ਵੀ ਤੇਰੇ ਹੋ ਗਏ ਨੇ। ਇਹ ਵੀ ਅਸੀਂ ਕੁੜੀ ਬਾਰੇ ਜੇ ਗੱਲ ਕਰ ਸਕਦੇ ਹਾਂ, ਜੇ ਇਸ ਨੂੰ ਠੀਕ ਤਰੀਕੇ ਨਾਲ ਕੀਤੀ ਜਾਵੇ
ਜੀ ਅੱਜ ਦੇ ਜ਼ਮਾਨੇ 'ਚ, ਕਿਉਂਕਿ
ਅੱਜ ਦੇ ਜ਼ਮਾਨੇ, ਹਾਂਜੀ, ਅਤੇ ਸੋਚ ਹੈ, ਕੋਈ ਗੀਤ ਸਭ ਜਗ੍ਹਾ 'ਤੇ ਸਾਰੇ ਵਰਗ ਨੇ ਅੱਛਾ ਲਿਖਿਆ, ਅਤੇ ਅੱਛੇ ਗੀਤ ਵੀ ਆਏ ਨੇ, ਪਰ ਸੋਚ ਹੈ। ਸੋਚ ਜੇ ਮਾੜੀ ਹੈ ਫਿਰ ਮਾੜਾ ਗੀਤ ਹੁੰਦਾ, ਜੇ ਸੋਚ ਚੰਗੀ ਹੈ ਤਾਂ ਚੰਗਾ ਗੀਤ ਹੁੰਦਾ।
ਬਹੁਤ ਸਾਰੇ ਸ਼ਾਇਰ ਆਏ ਨੇ, ਪਾਕਿਸਤਾਨੀ ਸ਼ਾਇਰ ਵੀ ਬੜੇ ਚੰਗੇ ਹੈ। ਮੈਂ ਉਸਤਾਦ ਦਾਮਨ ਤੋਂ ਬੜਾ ਪ੍ਰਭਾਵਿਤ ਹਾਂ, ਉਹ ਬੜੀ ਖੂਬਸੂਰਤ ਸ਼ਾਇਰੀ ਕਰਦੇ ਸੀ, ਤਹਿਤ ਲਫਸੀ ਅਤੇ ਤਜਨੀਸ ਦੀਆਂ ਗੱਲਾਂ ਕਰਦੇ ਸੀ। ਮੈਂ ਅਕਸਰ ਉਹਨਾਂ ਦੇ ਇੱਕ ਸ਼ੇਅਰ ਦਾ ਜ਼ਿਕਰ ਕਰਦਾ ਹੁੰਦਾ, ਇੱਕੋ ਹੀ ਅੱਖਰ ਨੂੰ ਵਾਰ ਵਾਰ ਕਿੱਦਾਂ ਸੋਹਣੇ ਢੰਗ ਨਾਲ ਵਰਤਣਾ। ਪੱਤਾ ਪੱਤਾ ਪਤਾ ਦੇਵੇ ਪਤੀ ਆਇਆ ਪੱਤ ਦਾ ਹੈ, ਕੱਲੀ ਕੱਲੀ ਕਲੀ ਉੱਤੇ ਤਖ਼ਤ ਕਿਸੇ ਨਾਰ ਦਾ, ਫੁੱਲ 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 ਬੈਠੇ ਫੁੱਲਾਂ ਹੇਠ ਫੁੱਲ ਬੈਠਾ ਕੱਪੜੇ ਸਵਾਰ ਦਾ। ਸੋ ਖੂਬਸੂਰਤੀ ਕਵਿਤਾ ਦੀ ਹੈ, ਤੁਸੀਂ ਇੱਕੋ ਹੀ ਅੱਖਰ ਨੂੰ ਪੰਜਾਬੀ ਦੇ ਨੂੰ ਐਡੇ ਸੋਹਣੇ ਢੰਗ ਨਾਲ ਵਰਤ ਸਕਦੇ ਹੋ, ਜੇ ਚਾਹਵੋ ਤਾਂ, ਜਿਹੜੀ ਗੱਲ ਤੁਸੀਂ ਕਹੀ।
ਵਾਹ ਵਾਹ ਵਾਹ।
ਅਤੇ ਗਿੱਲ ਸਾਹਿਬ, ਮੈਂ ਮਹਿਸੂਸ ਕਰਦਾ ਜਿਹੜਾ ਤੁਸੀਂ ਹੁਣੇ ਕਿਹਾ, ਤੁਹਾਡੀ ਕਵਿਤਾ, ਤੁਹਾਡੀ ਲੇਖਣੀ, ਤੁਹਾਡੇ ਗੀਤ ਪੰਸਾਰੀਆਂ ਦਾ ਹੱਠ ਆ, ਤਕਰੀਬਨ ਹਰ ਕਿਸਮ ਦੀ ਗੱਲ ਤੁਸੀਂ ਉਹ 'ਚ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਪਿੰਡ ਦਾ ਜੀਵਨ, ਬਚਪਨ ਦੀਆਂ ਯਾਦਾਂ, ਇੱਕ ਸੋਹਣੀ ਮੁਟਿਆਰ ਦੀ ਸਿਫਤ। ਸੋ ਕੁੱਲ ਮਿਲਾ ਕੇ ਆਪਣੇ ਆਪ 'ਚ ਇੱਕ ਬੜਾ ਵਧੀਆ ਨਜ਼ਾਰਾ ਤੁਹਾਡੀ ਲੇਖਣੀ ਦਾ, ਅਤੇ ਮੇਰਾ ਖਿਆਲ ਤਾਂ ਹੀ ਸਰੋਤੇ ਇੱਕ ਲੰਬੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ। ਅਤੇ ਮੈਂ ਇੱਕ ਬੜਾ ਜਨਰਲ ਜਿਹਾ ਸਵਾਲ ਕਰਨਾ ਸੀ ਪੰਜਾਬ ਦੇ ਹਾਲਾਤ ਨੂੰ ਲੈ ਕੇ। ਉਹ ਕਿਸੇ ਨੇ ਅੱਜ ਸੋਸ਼ਲ ਮੀਡੀਆ 'ਤੇ ਲਿਖ ਕੇ ਸਾਂਝ ਬਣਾਈ ਸੀ, ਕਹਿੰਦੇ ਪੰਜਾਬ ਦੀ ਜੀਵਨ ਜਾਚ ਇਸ ਵੇਲੇ ਇੱਦਾਂ ਦੀ ਆ, ਸੁੱਖ ਵੇਲੇ ਮਠਿਆਈਆਂ, ਦੁੱਖ ਵੇਲੇ ਦੁਹਾਈਆਂ, ਹਰ ਵੇਲੇ ਜਿਹੜੀਆਂ ਦਵਾਈਆਂ ਉਹ ਚੱਲ ਰਹੀਆਂ ਅੱਜ ਕੱਲ੍ਹ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ?
ਨਹੀਂ, ਮੈਂ ਇਹ ਸੋਚਦਾ ਕਿ ਜਿਹੜਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਜਿਸ ਬੰਦੇ ਤੇ, ਉਹ ਕਦੇ ਵੀ ਥੱਲੇ ਨਹੀਂ ਜਾਂਦਾ ਜੀ। ਸੱਚੇ ਪਾਤਸ਼ਾਹ ਉਹਦੇ ਨਾਲ ਹੈ ਹਮੇਸ਼ਾ
ਜੀ। ਪੰਜਾਬ ਵਸਦਾ ਗੁਰਾਂ,
ਵਸਦਾ ਗੁਰਾਂ ਦੇ ਨਾਲ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ।
ਸੋ ਜਿਹੜਾ ਇਹ ਮੀਡੀਏ 'ਚ ਅਖਬਾਰਾਂ 'ਚ ਆਉਂਦਾ ਜੀ, ਨਸ਼ਿਆਂ ਨੇ ਖਾ ਲਿਆ ਪੰਜਾਬ, ਰੋੜਤੀ ਜਵਾਨੀ, ਇਹ ਗੱਲਾਂ ਨੂੰ ਤੁਸੀਂ ਫਿਰ ਕਿਸ ਢੰਗ ਨਾਲ ਦੇਖਦੇ ਹੋ? ਕਿਉਂਕਿ ਤੁਸੀਂ ਉੱਥੇ ਰਹਿੰਦੇ ਹੋ, ਸਾਡੇ ਕੋਲ ਕਈ ਵਾਰ ਉਹ ਨਜ਼ਰੀਆ ਦੇਖਣ ਵਾਲੀ ਉਹ ਅੱਖ ਨਹੀਂ ਹੁੰਦੀ। ਤੁਸੀਂ ਉਸ ਸਮਾਜ 'ਚ ਰਹਿੰਦੇ ਹੋ, ਵਿਚਰਦੇ ਹੋ, ਅਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?
ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਨਾ, ਜੇ ਉਹ ਕੰਮ ਲੱਗੀ ਹੈ, ਕਿਸੇ ਮਕਸਦ ਦੇ ਨਾਲ ਲੱਗੀ ਹੈ, ਕਿਸੇ ਟੀਚੇ ਨੂੰ ਲੈ ਕੇ ਲੱਗੀ ਹੈ, ਤਾਂ ਉਹ ਕਦੇ ਵੀ ਰਾਹ ਤੋਂ ਪਾਸੇ ਨਹੀਂ ਉਖੜ ਸਕਦੀ ਜੀ।
ਜੀ, ਸੋ ਤੁਹਾਡੇ ਕਹਿਣ ਮੁਤਾਬਕ ਆਉਣ ਵਾਲਾ ਸਮਾਂ ਚੰਗਾ ਹੋਏਗਾ,
ਆਸਵੰਦ। ਹਾਂਜੀ ਹਾਂਜੀ ਹਾਂਜੀ।
ਤੁਹਾਨੂੰ ਮੈਂ ਇੱਕ ਚਿੰਤਕ ਵਜੋਂ ਵੀ ਦੇਖਦਾ, ਇੱਕ ਕਵੀ ਵਜੋਂ ਵੀ ਦੇਖਦਾ, ਇੱਕ ਗੀਤਕਾਰ ਵਜੋਂ ਵੀ ਦੇਖਦਾ। ਮੈਂ ਨਹੀਂ ਚਾਹੁੰਦਾ ਜ਼ਿੰਦਗੀ 'ਚੋਂ ਹਰ ਨਸ਼ਾ ਹੋ ਜਾਵੇ ਮਨਫੀ, ਕਿਉਂਕਿ ਕੁਛ ਨਸ਼ੇ ਮਾਂ ਬੋਲੀ ਪੰਜਾਬੀ ਵਰਗੇ ਵੀ ਹੁੰਦੇ ਆ। ਨਵਿਆਂ ਦੀ ਮਾਂ ਬੋਲੀ ਨਾ ਸਾਹਿਤਕ ਜਿਹੜੀਆਂ ਸਫ਼ਾ ਨੇ ਉਹਨਾਂ ਨਾਲ ਸਾਂਝ ਓਨੀ ਡੂੰਘੀ ਨਹੀਂ। ਸ਼ਾਇਦ ਮੈਂ ਕੁਰਖ ਤੋਂ ਮੈਂ ਬੋਲਣ ਲੱਗਿਆ, ਬੇਟਾ ਅੰਕਲ ਕੋ ਏ ਬੀ ਸੀ ਸੁਣਾਓ, ਇਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ। ਤੁਸੀਂ ਸਹਿਮਤ ਹੋ ਮੇਰੇ ਨਾਲ?
ਜਿਹੜੀ ਪੰਜਾਬੀ ਮਾਂ ਬੋਲੀ ਹੈ ਨਾ, ਉਹ ਸਾਡੀ ਮਾਂ ਨੇ ਬੋਲੀ ਹੈ, ਅਤੇ ਸਾਨੂੰ ਉਹ ਜ਼ਰੂਰ ਸਿੱਖਣੀ, ਬੋਲਣੀ ਆਉਣੀ ਚਾਹੀਦੀ ਹੈ। ਹਿੰਦੀ ਵੀ ਆਉਣੀ ਚਾਹੀਦੀ ਹੈ, ਇੰਗਲਿਸ਼ ਵੀ ਆਉਣੀ ਚਾਹੀਦੀ ਹੈ, ਕਿਉਂਕਿ ਇੰਟਰਨੈਸ਼ਨਲ ਲੈਂਗੁਏਜ ਹੈ। ਬੋਲੀ ਸਿੱਖਣੀ ਕੋਈ ਮਾੜੀ ਨਹੀਂ, ਪਰ ਸਾਡੀ ਮਾਂ ਬੋਲੀ ਸਾਤੋਂ ਵੱਖ ਨਹੀਂ ਹੋਣੀ ਚਾਹੀਦੀ। ਮਾਂ ਬੋਲੀ 'ਚ ਗੱਲਾਂ ਕਰਕੇ ਬਹੁਤ ਜ਼ਿਆਦਾ ਚਿੱਤ ਭਰਦਾ। ਜਿਵੇਂ ਕਿ ਇੱਕ ਪੰਜਾਬਣ ਇੱਕ ਦਿਨ ਐਵੇਂ ਚੁਪਕੇ ਚੁਪਕੇ ਚੁੱਪ ਚੁਪੀਤੇ ਛੇੜੀਆਂ ਆ ਕੇ ਜੀਵਨ ਤਾਰਾ, ਹੋਠ ਗੁਲਾਬੀ ਬੋਲ ਤੋਤਲੇ ਦੱਸਣ ਲੱਗੀ ਜੀਵਨ ਸਾਰਾ, ਅੱਖ ਮਸਤਾਨੀ ਨੈਣ ਸ਼ਰਬਤੀ ਮਿਰਗਾਂ ਵਰਗੀ ਇਹਦੀ ਤੋਰ, ਮੜਕਾਂ ਇਹਦੀਆਂ ਦਿਲ ਨੂੰ ਟੁੰਬਣ ਹੁਸਨ ਇਸ ਦੇ ਜ਼ੋਰੋ ਜ਼ੋਰ। ਹਰ ਕੋਈ ਇਸਦਾ ਆਸ਼ਕ ਹੋਇਆ, ਮੈਂ ਇਸਦੇ ਹੁਸਨਾਂ ਦਾ ਚੋਰ, ਪਾਲੇ ਨੱਢੀ ਨਵੀਂ ਨਵੇਲੀ ਇਸਦੇ ਨਖਰੇ ਹੋਰ ਹੀ ਹੋਰ, ਆਖਰ ਕਰਕੇ ਤਕੜਾ ਜੇਰਾ ਜਾ ਦਿੱਤਾ ਵੀਣੀ ਨੂੰ ਗੇੜਾ, ਬੋਲੀ ਨਾ ਉਹ ਡੋਲੀ ਨਾ ਉਹ ਮੋੜਸ ਥੱਕਿਆ ਅੱਖ ਦੇ ਫੋਰ, ਅੱਖਾਂ ਨਾਲ ਉਹ ਗੱਲਾਂ ਕਰ ਗਈ ਦਿੱਤਾ ਮੈਨੂੰ ਦਿਲੋਂ ਝੰਜੋੜ, ਨਾ ਮੈਂ ਉਸਦਾ ਦੱਸਣ ਲੱਗਾ ਪਿਆਰ ਦੇ ਦਰ ਤੋਂ ਨੱਸਣ ਲੱਗਾ, ਕਿਸਮਤ ਮੇਰੀ ਲੁੱਟਣ ਜਾਏ ਪਿਆਰ ਦੀ ਡੋਰੀ ਟੁੱਟਣ ਜਾਏ, ਦਿਲ 'ਤੇ ਹੱਥ ਧਰੋ ਮੇਰੇ ਯਾਰੋ ਨੀ ਦਿਲ 'ਤੇ ਹੱਥ ਧਰੋ ਮਟਿਆਰੋ, ਸਾਹ ਤੁਹਾਡਾ ਰੁਕ ਨਾ ਜਾਏ ਪਿਆਰ ਦੀ ਧੜਕਣ ਟੁੱਟ ਨਾ ਜਾਏ, ਕੋਈ ਉਸਨੂੰ ਕੁਝ ਵੀ ਆਖੇ ਕੋਈ ਦਾਸੀ ਕੋਈ ਗੋਲੀ, ਗਿੱਲ ਸੁਰਜੀਤ ਦੀ ਜੀਵਨ ਸਾਥਣ ਹੈ ਉਹਦੀ ਪੰਜਾਬੀ ਬੋਲੀ।
ਕਿਆ ਬਾਤ, ਕਿਆ ਬਾਤ।
ਸੋ ਪੰਜਾਬੀ ਬੋਲੀ ਜਿਹੜੀ ਆ ਮਾਂ ਬੋਲੀ, ਉਸ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਲੈ ਸਕਦੇ।
ਜਿਵੇਂ ਹੁਣ ਤੁਸੀਂ ਐਡੇ ਸੋਹਣੇ ਢੰਗ ਨਾਲ ਮੁਟਿਆਰ ਦੀ ਸਿਫਤ ਕੀਤੀ, ਅੱਗੇ ਮੈਂ ਬੋਲੀ ਪੜ੍ਹਦਾ ਹੁੰਦਾ ਸੀ, ਕਿਉਂਕਿ ਪੰਜਾਬ ਦਾ ਵਿਰਸਾ ਬੜਾ ਅਮੀਰ ਆ, ਉਹ 'ਚ ਸ਼ਬਦ ਬੜੇ ਭਰਪੂਰ ਆ। ਉਹ ਬੋਲੀ ਸੀ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ, ਯਾਰੀ ਤੇਰੀ ਚੋਂ ਖੱਟਿਆ ਕੁਛ ਨੀ ਸੁਣ ਲੰਮੀ ਮੁਟਿਆਰੇ, ਸਿਰ ਤੋਂ ਲੈ ਕੇ ਪੈਰਾਂ ਤਾਈਂ ਨਕਸ਼ ਗਣਾ ਦੂੰ ਸਾਰੇ, ਸਿਰ ਤੇ ਤੇਰੇ ਸੋਹ ਦਾ ਡੋਰੀ ਆ ਕੇਸ ਮੱਖਣਾ ਦੇ ਪਾਲੇ, ਗੁੱਤ ਤੇਰੀ ਕਰੀ ਸ਼ੌਕ ਨਾ ਨਾਗ ਵਾਂਗ ਵਲਖਾਵੇ, ਮੱਥਾ ਤੇਰਾ ਚੰਨ ਪੁੰਨਿਆਂ ਦਾ ਪੈਂਦੇ ਨੇ ਚਮਕਾਰੇ, ਰਹਿੰਦੇ ਖੂਹ ਦੇ ਪੱਟੀ ਜਾਂਦੇ ਕੰਨਾਂ ਤੇਰਿਆਂ ਦੇ ਵਾਲੇ, ਬੁਲਤ ਤੇਰੇ ਪਾਨੋਂ ਪਤਲੇ ਗੱਲਾਂ ਸ਼ੱਕਰ ਪਾਰੇ, ਤੁਰਦੀ ਦਾ ਲਕ ਝੂਟੇ ਖਾਣ ਦਾ ਝੁੰਮ ਕੇ ਲੈਣ ਹੁਲਾਰੇ ਨੇ ਤੇਰੀ ਫੋਟੋ ਤੇ, ਕਹਿੰਦੇ ਸ਼ਰਤਾਂ
ਲਾਉਣ ਕੁਆਰੇ।
ਖੂਬਸੂਰਤੀ ਹੈ ਜ਼ਬਾਨ ਤੇ। ਗਿਲ ਸਾਹਿਬ, ਆਪਾਂ ਥੋੜ੍ਹਾ ਜਿਹਾ ਇਹਨੂੰ ਸਫ਼ਰ ਨੂੰ, ਆਪਣੇ ਨੂੰ, ਇੰਟਰਵਿਊ ਨੂੰ ਅੱਗੇ ਵਧਾਈਏ। ਮੈਂ ਤੁਹਾਨੂੰ ਇਹ ਵੀ ਪੁੱਛਣਾ ਸੀ ਕਿ ਤੁਹਾਨੂੰ ਇੰਨੀਆਂ ਸਾਰੀਆਂ ਲਿਖਤਾਂ 'ਚੋਂ ਆਪਣੀ ਕਿਹੜੀ ਲਿਖਤ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ, ਅਤੇ ਉਹਦੇ ਬੋਲ ਜੇ ਤੁਸੀਂ ਸਾਡੇ ਨਾਲ ਸਾਂਝੇ ਕਰੋ। ਵੈਸੇ ਤਾਂ ਸਾਰੇ ਧੀਆਂ ਪੁੱਤ ਇੱਕੋ ਜਿਹੇ ਹੁੰਦੇ ਆ, ਪਰ ਫਿਰ ਵੀ ਕਈ ਵਾਰ ਬੰਦੇ ਨੂੰ ਹੁੰਦਾ ਵੀ ਮੈਂ ਜਿਹੜੀ ਆਹ ਚੀਜ਼ ਲਿਖੀ ਉਸ ਵਕਤ ਹਾਲਾਤ ਏਡੇ ਸੋਹਣੇ ਬਣੇ, ਇਨਵਾਇਰਮੈਂਟ ਏਡਾ ਸੋਹਣਾ ਬਣਿਆ, ਮੈਂ ਇਸ ਕਾਬਲ ਨਹੀਂ ਸੀ, ਪਰ ਮੇਰੇ ਤੋਂ ਲਿਖ ਹੋ ਗਿਆ। ਜਿਵੇਂ ਆਪਾਂ ਕਹਿੰਦੇ ਨਾ, ਮੇਰੇ ਤੋਂ ਹਾਣ ਦੀ ਕੁੜੀ ਦੇ ਨਾਲ ਹਾਸਾ ਹੋ ਗਿਆ, ਉਹ ਇਨਵਾਇਰਮੈਂਟ ਬਣ ਜਾਂਦਾ ਹੋ ਜਾ।
ਅਤੇ ਮੈਨੂੰ ਸਭ ਤੋਂ ਵਧੀਆ ਜਿਹੜਾ ਮੇਰੇ ਦਿਲ ਦੇ ਨੇੜੇ ਆ, ਉਹ ਹੈ ਚੇਤੇ ਕਰ ਬਚਪਨ ਨੂੰ। ਚੇਤੇ ਕਰ ਬਚਪਨ ਨੂੰ ਇੱਕ ਸੁਪਨਾ ਆਇਆ ਹੈ, ਜਿਵੇਂ ਦਾਦੀ ਮੇਰੀ ਨੇ ਹੁਣੇ ਲਾਡ ਲਡਾਇਆ ਹੈ, ਬਚਪਨ ਦੀਆਂ ਯਾਦਾਂ ਨੇ ਮੇਰੀਆਂ ਫਰਿਆਦਾਂ ਨੇ, ਮੇਰਾ ਬਚਪਨ ਮੋੜ ਦਿਓ ਖੁਸ਼ੀਆਂ ਸੰਗ ਜੋੜ ਦਿਓ। ਮੈਨੂੰ ਨਿੱਕੇ ਹੁੰਦੇ ਨੂੰ ਕੋਈ ਛੋਟੂ ਕਹਿੰਦਾ ਸੀ, ਕੋਈ ਕਾਕਾ ਕਹਿੰਦਾ ਸੀ, ਕੋਈ ਮੋਟੂ ਕਹਿੰਦਾ ਸੀ, ਭੈਣਾ ਵੀਰਾ ਕਹਿ ਕਹਿ ਕੇ ਮੈਨੂੰ ਬੜਾ ਖਡਾਇਆ ਹੈ, ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ ਹੈ। ਉਂਗਲ ਫੜ ਬਾਪੂ ਦੀ ਜਦ ਤੁਰਨਾ ਸਿੱਖਿਆ ਸੀ ਤੇ ਰੇਤੇ ਉੱਤੇ ਮੈਂ ਫਿਰ ਊੜਾ ਲਿਖਿਆ ਸੀ, ਕੁੱਛੜ ਚੱਕ ਬਾਪੂ ਨੇ ਮੈਨੂੰ ਗੱਲ ਨਾਲ ਲਾਇਆ ਹੈ, ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ ਹੈ। ਯਾਰਾਂ ਸੰਗ ਖੇਡਦਿਆਂ ਬੜਾ ਸੁਰਗੰਢ ਆਇਆ ਏ, ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ ਏ, ਬੇਬੇ ਦੀਆਂ ਗਾਲਾਂ ਸੀ ਦੁੱਧ ਘਿਓ ਦੀਆਂ ਨਾਲਾਂ ਸੀ, ਬਾਪੂ ਨੇ ਦੁਆ ਦੇਣਾ ਤਾਏ ਨੇ ਮਨਾ ਲੈਣਾ ਭੂਆ ਹਿੱਕ ਨਾਲ ਰਾ ਕਹਿੰਦੀ ਰੱਬ ਭਾਗ ਲਗਾਇਆ ਏ, ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ ਏ, ਚੇਤੇ ਕਰ ਬਚਪਨ ਨੂੰ ਝੂਟਾ ਸੁਰਗ ਦਾਉਂਦਾ ਏ। ਫਿਰ ਗਿੱਲ ਸੁਰਜੀਤ ਜਿਹਾ ਕੋਈ ਗੀਤ ਬਣਾਉਂਦਾ ਏ, ਮੈਨੂੰ ਲੱਗਦਾ ਬਚਪਨ ਦਾ ਕਿਸੇ ਗੀਤ ਸੁਣਾਇਆ ਏ, ਚੇਤੇ ਕਰ ਬਚਪਨ ਨੂੰ ਮੇਰਾ ਮਨ ਭਰ ਆਇਆ।
ਬਹੁਤ ਖੂਬ ਗਿੱਲ ਸਾਹਿਬ, ਬੜਾ ਆਨੰਦ ਆਇਆ ਜੀ ਇਹ ਤੁਹਾਡੀ ਰਚਨਾ ਸੁਣ ਕੇ।
ਹਾਂ,
ਜਾਂਦੇ ਜਾਂਦੇ ਆਪਣੇ ਆਉਣ ਵਾਲੇ ਸਮਿਆਂ ਦੇ ਕੋਈ ਪ੍ਰੋਜੈਕਟ ਸਾਡੇ ਨਾਲ ਸਾਂਝੇ ਕਰੋ। ਕਿਹੜੀ ਤੁਸੀਂ ਕਿਤਾਬ ਜਾਂ ਕੋਈ ਫਿਲਮ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਲੋਕਾਂ ਦੇ ਸਨਮੁਖ ਲੈ ਕੇ ਆ ਰਹੇ ਹੋ ਦੱਸਣੀ ਚਾਹੋ ਤਾਂ ਸਾਡਾ ਮਾਧਿਅਮ ਵਰਤ ਸਕਦੇ ਹੋ।
ਮੈਂ ਕੁਛ ਲਾਈਨਾਂ ਹੀ ਲਿਖੀਆਂ ਸੀ, ਦਿਲ ਭਰ ਆਉਂਦਾ ਚੇਤਾ ਕਰਕੇ ਪੰਜ ਦਰਿਆਵਾਂ ਦਾ, ਫਿਰ ਕੋਈ ਹਾਲ ਸੁਣਾਉਂਦਾ ਪਿੰਡ ਦੇ ਕੱਚੇ ਰਾਹਾਂ ਦਾ। ਦਿਲ ਭਰ ਆਉਂਦਾ ਚੇਤਾ ਕਰਕੇ ਪੰਜ ਦਰਿਆਵਾਂ ਦਾ, ਫਿਰ ਕੋਈ ਹਾਲ ਸੁਣਾਉਂਦਾ ਪਿੰਡ ਦੇ ਕੱਚੇ ਰਾਹਾਂ ਦਾ। ਪਿੰਡ ਦੀਆਂ ਸੱਥਾਂ ਧਰਮਸਾਲਾ ਅਤੇ ਹੱਟੀ ਭੱਠੀ ਨੂੰ ਯਾਦ ਕਰਾਂ, ਫਿਰ ਪੱਤਾ ਲੈ ਕੇ ਜਾਂਦੀ ਜੱਟੀ ਨੂੰ। ਯਾਦ ਆਉਂਦਾ ਗੁੜ ਦੇ ਰਹੀਦੇ ਤੱਤੇ ਤਾਵਾਂ ਦਾ, ਦਿਲ ਭਰ ਆਉਂਦਾ ਚੇਤਾ ਕਰਕੇ ਪੰਜ ਦਰਿਆਵਾਂ ਦਾ।
ਅਤੇ ਗਿੱਲ ਸਾਹਿਬ, ਬੜਾ ਚੰਗਾ ਲੱਗਿਆ ਜੀ ਮਨ ਨੂੰ, ਤੁਸੀਂ ਸਟੂਡੀਓ ਆਏ ਸਾਡੇ ਲਈ ਸਮਾਂ ਕੱਢਿਆ।
ਮੈਨੂੰ ਗਰੇਵਾਲ ਸਾਹਿਬ ਥੋਤੋਂ ਵੀ ਵਧੀਆ ਲੱਗਿਆ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਮੇਰਾ ਆਉਣਾ ਸਫਲ ਹੋਇਆ ਕਿ SBS ਰੇਡੀਓ ਨੇ ਰਿਕਾਰਡ ਕੀਤਾ ਅਤੇ ਮੈਂ ਤੁਹਾਡੇ ਰੇਡੀਓ ਸਟੇਸ਼ਨ 'ਤੇ ਆਇਆ।
ਜੀ, ਸਾਡੇ ਚੰਗੇ ਭਾਗ ਤੁਹਾਡੇ ਦਰਸ਼ਨ ਹੋਏ।
ਸੱਚੇ ਪਾਤਸ਼ਾਹ ਬਖਸ਼ਿਸ਼ ਕਰੇ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਬਖਸ਼ਿਸ਼ ਕਰਦਾ ਰਹੇ।
ਬਹੁਤ ਬਹੁਤ ਮਿਹਰਬਾਨੀ।
ਮਿਹਰਬਾਨੀ।
SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।